ਪਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ। ਪ੍ਰੀਤ ਜੀ ਕਹਿੰਦੇ ਚੋਪੜੀ ਹੋਈ ਪਰਾਈ ਰੋਟੀ ਪਾ ਦੂਸਰੇ ਨੂੰ ਸਨਿਗਧ ਭੋਜਨ ਖਾਂਦਿਆਂ ਦੇਖ ਕੇ ਤੂੰ ਆਪਣੇ ਜੀ ਨੂੰ ਤਰਸਾਉਣਾ ਨਾ ਕਰ। ਬਾਬੀਹਾ ਨਾ ਮਿਲ ਲਾਏ ਨਾ ਤਰਸਾਏ ਹੋ ਮਨ, ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨਿਆ ਤੇ ਖੋਤਰਾ ਚੜ੍ਹਾ ਚਵੱਗਲ ਬੰਨ। ਇਹ ਚਵੱਗਲ ਪਾਠ ਇੱਕ ਵਾਰ ਮਲਹਾਰ ਦੀ ਵਾਰ 'ਚ ਆਇਆ। ਉਹ ਹੁਣ ਅੱਜ ਕੱਲ੍ਹ ਕੀ ਆ, ਦੂਜੇ ਨੂੰ ਦੇਖਦੇ ਨੇ, ਉਹਦਾ ਘਰ ਵੱਡਾ, ਮੇਰਾ ਹੋਰ ਵੱਡਾ, ਉਹਦਾ ਹੋਰ ਵੱਡਾ, ਉਹਦਾ ਹੋਰ ਵੱਡਾ, ਮੁੜ ਕੇ ਕਰਜ਼ਿਆਂ ਥੱਲੇ ਆ ਗਏ, ਹੁਣ ਟੈਂ ਟੈਂ ਕਰਦੇ, ਸਤੀਰਾਂ ਥੱਲੇ ਸਿਰ ਦਿੱਤੇ ਹੋਏ ਨੇ, ਕੋਈ ਕੱਢੂਗਾ ਹੁਣ ਤੁਹਾਨੂੰ? ਫਿਰ ਇਸ ਪ੍ਰਕਾਰ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਣ ਵਾਲਾ ਹੀ ਕਾਮਯਾਬ ਹੈ, ਅਤੇ ਜਦੋਂ ਮੌਕਾ ਆਉਂਦਾ ਫਿਰ ਕਦੇ ਖਾਣੀ ਪੈਂਦੀ ਹੈ ਨਾ ਰੁੱਖੀ ਸੁੱਖੀ, ਫਿਰ ਬੰਦਾ ਰੋਂਦਾ। ਪਹਿਲਾਂ ਹੀ ਹਿਸਾਬ ਦੀ ਖਾਓ ਕਹਿੰਦੇ ਨੇ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਇੱਕ ਦਿਨ ਬਿਮਾਰ ਹੋਣ ਦੀ ਵਜ੍ਹਾ ਕਰਕੇ ਫਰੀਦ ਜੀ ਪਾਸੋਂ ਨਮਾਜ਼ ਨਾ ਪੜ੍ਹੀ ਗਈ। ਅਫਸੋਸ ਵਿੱਚ ਪਏ ਹੋਏ ਨਾਲ ਦੇ ਸ਼ਾਹ ਸਰਫ ਨੂੰ ਤਰਕ ਮਾਰਦੇ ਅਨੁਕਤੀ ਅਲੰਕਾਰ ਦੁਆਰਾ ਕਥਨ ਕਰਦੇ, ਅੱਜ ਮੈਂ ਆਪਣੇ ਪਤੀ ਖੁਦਾ ਦੇ ਨਾਲ ਸੁੱਤੀ ਨਹੀਂ, ਭਾਵ ਮੇਰੇ ਪਾਸੋਂ ਅੱਜ ਨਮਾਜ਼ ਨਹੀਂ ਪੜ੍ਹੀ ਗਈ, ਇਸ ਕਰਕੇ ਮੇਰੇ ਅੰਗ ਮੁੜ ਮੁੜ ਜਾਂਦੇ, ਭਾਵ ਦਿਲ ਨੂੰ ਬੜਾ ਦੁੱਖ ਹੋਇਆ। ਮੇਰਾ ਅੰਗ ਜਿਹੜਾ ਹਿਰਦਾ ਅਫਸੋਸ ਕਰਕੇ ਮੁੜੇ ਮੁੜ ਜਾਏ ਮੁਰਝਾਈ ਜਾਂਦਾ, ਅੱਜ ਨਮਾਜ਼ ਨਹੀਂ ਪੜ੍ਹੀ। ਅੱਜ ਜਿਵੇਂ ਕਹਿੰਦੇ ਕੋਈ ਵੀ ਜੇ ਨਿਤਨੇਮ ਰਹਿ ਜੇ ਉਸ ਦਿਨ ਫਿਰ ਮਨ ਝੂਰਦਾ, ਅੱਜ ਨਿਤਨੇਮ ਰਹਿ ਗਿਆ, ਅੱਜ ਪਾਠ ਨਹੀਂ ਹੋਇਆ, ਅੱਜ ਸੇਵਾ ਰਹਿ ਗਈ ਹੈ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਦੁਹਾਗਣਾਂ ਜਿਹੜੀਆਂ ਨੇ ਪਾਤਸ਼ਾਹ ਸਰ ਪਾਸੋਂ ਜਾ ਕੇ ਪੁੱਛਣਾ ਕਰੋ ਕਿ ਨਮਾਜ਼ ਪੜ੍ਹੇ ਤੋਂ ਬਿਨਾਂ ਤੁਹਾਡੀ ਅਵਸਥਾ ਰੂਪ ਰਾਤ ਕਿਵੇਂ ਸੁਖਪੂਰਵਕ ਬਤੀਤ ਹੁੰਦੀ ਹੈ। ਫਰੀਦ ਦੀ ਇਹ ਗੱਲ ਸੁਣ ਕੇ ਸ਼ਾਹ ਸਰਫ ਨੇ ਕਿਹਾ ਤੂੰ ਕਿੱਥੋਂ ਦੀ ਸੁਹਾਗਣ ਆ ਗਈ? ਸਹੁਰੈ ਢੋਈ ਨਾ ਲਹਿ ਪੇਈਐ ਨਾਹੀ ਥਾਉ। ਸਹੁਰੈ ਪਰਲੋਕ ਘਰ ਵਿੱਚ ਜਾਣੇ ਖੁਦਾ ਦੇ ਘਰ ਵਿੱਚ ਢੋਈ ਨਾ ਲਹਿ ਤੂੰ ਜਗ੍ਹਾ ਕੋਈ ਨਹੀਂ ਲੈਂਦੀ, ਕਿਉਂਕਿ ਜਿਸ ਵਕਤ ਵੀ ਤੂੰ ਖੁਦਾ ਦੇ ਦਰਬਾਰ ਜਾਂਦੀ ਤੈਨੂੰ ਜੋੜਿਆਂ ਦੀ ਜਗ੍ਹਾ ਖੜ੍ਹਾ ਕੀਤਾ ਜਾਂਦਾ, ਅਤੇ ਇਸ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਤੈਨੂੰ ਕੋਈ ਸੁੱਖ ਦੀ ਜਗ੍ਹਾ ਪ੍ਰਾਪਤ ਨਹੀਂ ਹੁੰਦੀ, ਖਾਣ ਪੀਣ ਦਾ ਤੈਨੂੰ ਸੁੱਖ ਨਹੀਂ, ਸੋ ਬਿਰਤੀ ਜੋੜਨ ਦਾ ਤੈਨੂੰ ਸੁੱਖ ਨਹੀਂ, ਨਿੰਦਰਾ ਦਾ ਤੈਨੂੰ ਸੁੱਖ ਨਹੀਂ। ਪ੍ਰਿਆ ਬਾਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਸੋ ਇਸ ਪ੍ਰਕਾਰ ਫਿਰ ਬਾਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਫਿਰ ਜਿਹੜਾ ਪਤੀ ਪਰਮਾਤਮਾ ਸਰਗੁਣ ਮੂਰਤੀ ਧਾਰ ਕੇ ਤੇਰੀ ਕਦੇ ਗੱਲ ਤੱਕ ਤਾਂ ਪੁੱਛਦਾ ਨਹੀਂ, ਤੇਰਾ ਕੀ ਹਾਲ ਹੈ? ਆਪਣਾ ਨਾਮ ਸੁਹਾਗਣ ਕਹਿਣ ਵਾਲੀ ਤੂੰ ਧਨ ਹੈ, ਤੈਨੂੰ ਕਹਿੰਦਿਆਂ ਵੀ ਸ਼ਰਮ ਨਹੀਂ ਆਉਂਦੀ? ਸਾਹੁਰੈ ਪਈ ਹੈ ਕੰਤ ਕੀ ਕੰਤ ਅਗੰਮ ਅਥਾਹ। ਇਹਨਾਂ ਸਲੋਕਾਂ ਦੁਆਰਾ ਸ਼ਾਹ ਸਰਫ ਤੇ ਫਰੀਦ ਦਾ ਸੰਵਾਦ ਸੁਣ ਕੇ ਇੱਕ ਸਿੱਖ ਨੇ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ ਹੈ, ਗਰੀਬ ਨਵਾਜ਼, ਇਹਨਾਂ ਦੋਹਾਂ ਦਾ ਜਿਹੜਾ ਆਪਸ ਵਿੱਚ ਸੰਵਾਦ ਹੈ ਠੀਕ ਹੈ ਜਾਂ ਨਹੀਂ? ਇਹ ਗੱਲ ਸੁਣ ਕੇ ਸਤਿਗੁਰਾਂ ਨੇ ਕਿਹਾ ਇਹਨਾਂ ਦੋਹਾਂ ਦਾ ਕਹਿਣਾ ਹੰਕਾਰ ਸੰਯੁਕਤ ਹੋਣ ਕਰਕੇ ਠੀਕ ਨਹੀਂ, ਕਿਉਂਕਿ ਫਰੀਦ ਨੂੰ ਨਵਾਜ਼ ਪੜ੍ਹਨ ਦਾ ਹੰਕਾਰ ਹੈ, ਸ਼ਾਹ ਸਰਫ ਨੂੰ ਖੁਦਾ ਦੀ ਪ੍ਰਾਪਤੀ ਦਾ ਹੰਕਾਰ ਹੈ, ਪਰ ਦੋਹਾਂ ਨੂੰ ਹੰਕਾਰ ਤੋਂ ਰਹਿਤ ਹੋਣਾ ਚਾਹੀਦਾ ਸੀ। ਇਸ ਪਰ ਸਾਡੇ ਸਤਿਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਸਾਹੁਰ ਹੈ ਪਈ ਹੈ ਕੰਤ ਕੀ ਕੰਤ ਅਗੰਮ ਅਥਾਹੋ, ਜੋ ਕੰਤ ਪਤੀ ਪਰਮਾਤਮਾ ਅਗੰਮ ਬੇਅੰਤ ਅਤੇ ਅਥਾਹੋ ਗੁਣਾਂ ਵਾਲਾ ਹੈ। ਸਾਹੁਰ ਹੈ ਪਈ ਹੈ ਲੋਕ ਪਰਲੋਕ ਵਿੱਚ ਉਹ ਪਤੀ ਪਰਮਾਤਮਾ ਦੀ ਜੋ ਇਸਤਰੀ ਹੋਈ ਹੈ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਮਹਾਰਾਜ ਕਥਨ ਕਰਦੇ ਉਹ ਬੇਪਰਵਾਹ ਪਰਮਾਤਮਾ ਨੂੰ ਜੋ ਇਸਤਰੀ ਭਾਵੈ ਪਾਉਂਦੀ ਹੈ ਉਹੀ ਸੁਹਾਗਵੰਤੀ ਹੈ। ਫਿਰ ਪਹਿਲੇ ਕਹੇ ਅਨੁਸਾਰ ਨਿਰਹੰਕਾਰ ਹੋਣ ਬਾਰੇ ਕਥਨ ਕਰਦੇ ਨੇ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ। ਜਿਵੇਂ ਕੋਈ ਪ੍ਰਤਾਕੀ ਇਸਤਰੀ ਨਾਤੀ ਧੋਤੀ ਨਹਾ ਧੋ ਕੇ ਧੋਤੀ ਵਗੈਰਾ ਬੰਨ੍ਹ ਕੇ ਸੰਭੀ ਖੂਬ ਬੰਨ ਠਣ ਕੇ ਅਰਥਾਤ ਕਹਿਣ ਤੋਂ ਭਾਵ ਕਿ ਅਤਰ ਫਲੇਲ ਆਦਿਕ ਸੁਗੰਧੀਆਂ ਲੁਕਾ ਕੇ ਨਚਿੰਦ ਨਿਸਚਿੰਦ ਹੋ ਕੇ ਬੜੇ ਸੋਹਣੇ ਪਲੰਘ ਉੱਪਰ ਆ ਕੇ ਸੁੱਤੀ। ਫਰੀਦਾ ਰਹੀ ਸੁਬੇੜੀ ਹਿੰਗ ਦੀ ਗਈ ਕਥੂਰੀ ਗੰਧ। ਫਰੀਦ ਜੀ ਕਥਨ ਕਰਦੇ ਜੇਕਰ ਸੋ ਇਸਤਰੀ ਦੇ ਪਾਸ ਹਿੰਗਨੀ ਬੇੜੀ ਗੰਢੀ ਪਈ ਰਹੀ ਤਾਂ ਜਾਣੋ ਉਸ ਪਾਸੋਂ ਕਸਤੂਰੀ ਦੀ ਸੁਗੰਧ ਚਲੀ ਗਈ, ਕਿਉਂਕਿ ਜਿੱਥੇ ਹਿੰਗ ਪਈ ਹੋਵੇ ਉੱਥੇ ਕਸਤੂਰੀ ਆਦਿਕ ਸੁਗੰਧੀਆਂ ਦਾ ਅਭਾਵ ਹੋ ਜਾਂਦਾ। ਤੀਰਥਾਂ 'ਤੇ ਨਹਾਤੀ ਸੋ ਇਸ਼ਨਾਨ ਕਰਕੇ ਅਥਵਾ ਨਹਾਤੀ ਧੋਤੀ ਹੁੰਦਾ ਨੇਤੀ ਧੋਤੀ ਆਦਿ ਕਰਮ ਕਰਕੇ ਸੰਭ ਹੀ ਫੱਬਣਾ ਕੀਤਾ, ਸੰਭ ਹੀ ਹੁੰਦਾ ਭਲੀ ਪ੍ਰਕਾਰ ਏਕਾਂਤ ਜਗ੍ਹਾ 'ਤੇ ਬੈਠਣਾ ਕੀਤਾ, ਸੰਭ ਹੀ ਸਮੂਹ ਸਾਧਨ ਕੀਤੇ ਨੇ। ਪਹਿਲਾਂ ਇਹ ਸਾਰਾ ਆਪਾਂ ਪਿੱਛੇ ਦੱਸ ਆਏ, ਨੇਤੀ ਧੋਤੀ ਆਦਿਕ ਦੀ ਕਿਰਿਆ, ਸੁੱਤੀ ਆਏ ਨਚਿੰਦ, ਸਮਾਧੀ ਨੂੰ ਲਗਾਉਣਾ ਕੀਤਾ, ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਫਰੀਦ ਜੀ ਕਥਨ ਕਰਦੇ ਇਤਨੇ ਸਾਧਨ ਕਰਦਿਆਂ ਹੋਏ ਜੇ ਫਿਰ ਵੀ ਹਿੰਗ ਹੰਕਾਰ ਨਾਲ ਬੇੜੀ ਇਹ ਮਸਤ ਰਹੀ ਤਾਂ ਜਾਣੋ ਗਈ ਕਸਤੂਰੀ ਗੰਧ, ਉਸ ਪਾਸੋਂ ਭਗਤੀ ਰੂਪ ਕਸਤੂਰੀ ਦੀ ਸੁਗੰਧੀ ਚਲੀ ਗਈ। ਜਿਸ ਵੇਲੇ ਜਵਾਨੀ ਦੇ ਢਲ ਜਾਣ ਤੇ ਬਿਰਧ ਅਵਸਥਾ ਆ ਪਹੁੰਚੀ ਤਾਂ ਕਿਸੇ ਸਿੱਖ ਨੇ ਕਿਹਾ, ਫਕੀਰ ਸਾਈਂ ਜੀ ਹੁਣ ਆਪਦੀ ਜਵਾਨੀ ਢਲ ਗਈ ਹੈ। ਇਹ ਸੁਣ ਕੇ ਫਰੀਦ ਜੀ ਨੇ ਕਿਹਾ, ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਪ੍ਰਤੱਖ ਜੋਬਨ ਅਵਸਥਾ ਦੇ ਜਾਂਦਿਆਂ ਮੈਂ ਨਹੀਂ ਡਰਦਾ ਜੇ ਸਹਿਪਤੀ ਪਰਮਾਤਮਾ ਦੀ ਪ੍ਰੀਤੀ ਮੇਰੇ ਅੰਦਰੋਂ ਨਾ ਜਾਵੇ, ਕਿਉਂਕਿ ਸਹੁ ਦੀ ਪ੍ਰੀਤੀ ਤੋਂ ਬਿਨਾਂ ਹੋਰ ਸਾਰੀਆਂ ਪ੍ਰੀਤੀਆਂ ਭਾਈ ਝੂਠੀਆਂ ਨੇ। ਸੋ ਬਗੈਰ ਇਸ਼ਕੇ ਖੁਦਾ ਹੇਰ ਹੇਚ ਇਸ਼ਕ ਕਾਇਮ ਨੇਸਤ, ਬਗੈਰ ਆਸ਼ਕੇ ਮੌਲਾ ਹਮਾ ਫਨਾਹ ਪਿਦਾਰ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਜੀ ਕਥਨ ਕਰਦੇ ਮੇਰੇ ਕਿਤਨੇ ਹੀ ਜੋਬਨ ਪ੍ਰਭੂ ਦੀ ਪ੍ਰੀਤੀ ਤੋਂ ਬਿਨਾਂ ਸੁੱਕ ਕੇ ਕੁਮਲਾ ਗਏ। ਭਾਵ ਕਹਿਣ ਤੋਂ ਕਿ ਪ੍ਰਭੂ ਦੀ ਪ੍ਰੀਤੀ ਤੋਂ ਬਿਨਾਂ ਕਿੰਨੇ ਜੋਬਨ ਨਿਸਫਲ ਚਲੇ ਗਏ ਨੇ। ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ। ਇੱਕ ਦਿਨ ਆਕਾਸ਼ਬਾਣੀ ਦੁਆਰਾ ਭਗਵਾਨ ਨੇ ਕਿਹਾ, ਇਹ ਫਰੀਦ ਐਵੇਂ ਜ਼ਮੀਨ ਪਰ ਲੇਟ ਕੇ ਕਿਉਂ ਦੁੱਖ ਪਾ ਰਿਹਾ? ਮੰਜਾ, ਰਜਾਈ, ਤਲਾਈ, ਕੱਪੜੇ ਲੈ ਕੇ ਸੁੱਖ ਦੇ ਦਿਨ ਬਿਤਾਉਣਾ ਕਰ। ਫਰੀਜੇ ਕਹਿਣ ਲੱਗੇ, ਹੇ ਵਾਹਿਗੁਰੂ, ਹੇ ਪ੍ਰਭੂ, ਹੇ ਖੁਦਾ, ਤੇਰੀ ਪ੍ਰਾਪਤੀ ਦੀ ਚਿੰਤਾ ਰੂਪ ਖਟੋਲਾ ਮੰਜਾ ਮੇਰੇ ਪਾਸ ਹੈ ਤਾਂ ਸਹੀ, ਚਿੰਤਾ ਕਰਕੇ ਜੇ ਦੁੱਖ ਹੋ ਰਿਹਾ ਇਹ ਮੰਜੇ ਦਾ ਵਾਣ ਹੈ। ਆਪ ਜੀ ਦਾ ਜੋ ਬਿਰਹ ਵਿਛੋੜਾ ਹੋ ਰਿਹਾ ਇਹੀ ਹੇਠ ਵਿਛਾਉਣ ਵਾਲੀ ਤਲਾਈ ਹੈ ਅਤੇ ਉੱਪਰ ਲੈਣ ਵਾਲਾ ਲੇਪ ਹੈ। ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਸ ਤਰ੍ਹਾਂ ਦਾ ਸਾਡਾ ਦੁੱਖਦਾਈ ਜਿਉਣਾ ਹੋ ਰਿਹਾ, ਇਹ ਸੱਚੇ ਸਾਹਿਬ ਤੂੰ ਬੇਸ਼ੱਕ ਸਾਡੀ ਵੱਲ ਨਿਗਾਹ ਕਰਕੇ ਵੇਖ ਲੈ, ਮੈਂ ਕੋਈ ਝੂਠ ਨਹੀਂ ਕਹਿ ਰਿਹਾ। ਇਹ ਸੱਚੇ ਸਾਹਿਬ ਤੂੰ ਸਾਡੀ ਵੱਲ ਮਿਹਰ ਦੀ ਨਜ਼ਰ ਨਾਲ ਵੇਖਣਾ ਕਰ। ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਮਾਛੀ ਵਾੜੇ ਬੈਠ ਕੇ ਭਾਈ ਦਇਆ ਸਿੰਘ ਜੀ ਰਾਹੀਂ ਪ੍ਰਭੂ ਦੇ ਪਾਸ ਸੰਦੇਸ਼ ਭੇਜਿਆ, ਹਜ਼ੂਰ ਸਾਹਿਬ ਵੀ ਭੇਜਿਆ ਸੀ, ਸੋ ਇਸ ਪ੍ਰਕਾਰ ਮਹਾਰਾਜ ਨੇ ਸ਼ਬਦ ਦੋ ਤਿੰਨ ਵਾਰ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਬਰਾਗ ਦੇ ਚਾ ਕੇ ਇਹ ਉਪਦੇਸ਼ ਉਚਾਰਨ ਕਰਦੇ ਹਨ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਇਹ ਬਿਰਹਾ ਵਿਛੋੜੇ ਤੈਨੂੰ ਸਭ ਕੋਈ ਬਿਰਹਾ ਆਖੀਐ, ਵਿਛੋੜਾ ਕਰਕੇ ਕਹੀਦਾ, ਵਿਛੋੜਾ ਕਰਕੇ ਸਭ ਕੋਈ ਆਖਦਾ, ਭਾਵ ਸਾਰੇ ਤੈਨੂੰ ਨਿਕੰਮਾ ਸਮਝਦੇ ਆ, ਪਰ ਹੇ ਬਿਰਹਾ ਹੇ ਵਿਛੋੜੇ ਤੂੰ ਸਾਰਿਆਂ ਸਾਧਨਾਂ ਦਾ ਸੁਲਤਾਨ, ਚੱਕਰਵਰਤੀ ਬਾਦਸ਼ਾਹ, ਕਿਉਂਕਿ ਵਿਛੋੜੇ ਦਾ ਦੁੱਖ ਪਾਸੇਗਾ ਤਾਂ ਹੀ ਇਹ ਜੀਵ ਸੇਵਾ ਸਿਮਰਨ ਦੁਆਰਾ ਆਪਣੇ ਮਨੁੱਖ ਜਨ ਨੂੰ ਸਫਲਾ ਕਰੇਗਾ। ਸੋ ਜਿਵੇਂ ਇੱਕ ਪੂਰਨ ਮਹਾਤਮਾ ਤਪੱਸਵੀ ਸਨ, ਬੜੇ ਜਾਂ ਤਪ ਕਰਦਿਆਂ ਕਰਦਿਆਂ ਕਈ ਸਾਲ ਹੋ ਗਏ ਇਹਦੀ ਘੋਰ ਤਪੱਸਿਆ ਉੱਤੇ ਪਰਮੇਸ਼ਰ ਪ੍ਰਸੰਨ ਹੋਏ। ਇਸ ਵੇਲੇ ਆਕਾਸ਼ਬਾਣੀ ਦੁਆਰਾ ਕਿਹਾ, ਸੰਤ ਜੀ ਮੈਂ ਤੇਰੇ ਉੱਪਰ ਬਹੁਤ ਪ੍ਰਸੰਨ ਹਾਂ, ਜੋ ਕੋਈ ਮੰਗਣਾ ਮੰਗ ਲੈ। ਕਹਿੰਦੇ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਅਤੇ ਨਾ ਹੀ ਤੇਰੇ ਮਿਲਾਪ ਦੀ ਤਮੰਨਾ, ਇੱਕ ਤੇਰੇ ਵਿਛੋੜੇ ਦੀ ਲੋੜ ਹੈ, ਕਿਉਂਕਿ ਆਪ ਜੀ ਦਾ ਜਿੰਨਾ ਚਿਰ ਵਿਛੋੜਾ ਹੋਵੇਗਾ ਉਨਾ ਚਿਰ ਮੈਂ ਤੁਹਾਡਾ ਹੀ ਸਿਮਰਨ ਕਰਦਾ ਰਹਾਂਗਾ। ਮੈਨੂੰ ਤਾਂ ਕੇਵਲ ਇੱਕ ਸਿਮਰਨ ਦੀ ਲੋੜ ਹੈ, ਪਰ ਸਿਮਰਨ ਵਿਛੋੜੇ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਵਾਸਤੇ ਵਿਛੋੜੇ ਨੂੰ ਸਭ ਸਾਧਨਾਂ ਦਾ ਚੱਕਰਵਰਤੀ ਬਾਦਸ਼ਾਹ ਕਿਹਾ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਫਰੀਦ ਜੀ ਕਹਿਣ ਲੱਗੇ, ਜਿਸ ਤਨ ਵਿੱਚ ਪ੍ਰਭੂ ਦੇ ਵਿਛੋੜੇ ਦਾ ਦੁੱਖ ਪੈਦਾ ਨਹੀਂ ਹੁੰਦਾ, ਸੋ ਸਰੀਰ ਨੂੰ ਸ਼ਮਸ਼ਾਨਾਂ ਦੇ ਸਮਾਨ ਅਪਵਿੱਤਰ ਜਾਣਨਾ ਕਰ। ਬਿਰਹਾ ਬਿਰਹਾ ਆਖੀ ਆ, ਇਹ ਬਿਰਹਾ ਪ੍ਰੇਮ, ਦੁਨੀਆਂ ਦੇ ਲੋਕ ਤੈਨੂੰ ਐਵੇਂ ਪ੍ਰੇਮ ਕਰਕੇ ਹੀ ਕਥਨ ਕਰ ਛੱਡਦੇ ਆ, ਬਿਰਹਾ ਤੂੰ ਸੁਲਤਾਨ, ਪਰ ਇਹ ਬਿਰਹਾ ਇਹ ਪ੍ਰੇਮ ਤੂੰ ਸਾਰਿਆਂ ਸਾਧਨਾਂ 'ਚ ਚੱਕਰਵਰਤੀ ਪਾਤਸ਼ਾਹ ਹੈ, ਕਿਉਂਕਿ ਚਾਹੇ ਕਿੰਨੇ ਤੀਰਥ ਇਸ਼ਨਾਨ, ਜਨਮ ਅਸ਼ਟਮੀ, ਰਾਮਨੌਮੀ, ਕਾਸ਼ੀ ਆਦਿਕਾਂ ਦੇ ਵਰਤ ਰੱਖ ਲਵੇ, ਚਾਹੇ ਕਿੰਨੇ ਕਾਲਾਂ ਕਿੰਨੇ ਸਮੇਂ ਵਿੱਚ ਅੱਖਾਂ ਮੀਟ ਕੇ ਸਮਾਧੀਆਂ ਲਗਾ ਲਵੇ, ਪਰ ਪ੍ਰੇਮ ਤੋਂ ਬਿਨਾਂ ਸਾਰੇ ਸਾਧਨ ਨਿਸ਼ਫਲ ਹੈ। ਸਾਚ ਕਹੋ ਸੁਣ ਲਿਓ ਸਭਾ, ਜਿਨ ਪ੍ਰੇਮ ਕੀ ਉਤਨੀ ਹੀ ਪ੍ਰਭ ਪਾਇਓ। ਫਰੀਦਾ ਜਿਤ ਤਨ ਬਿਰਹੋ ਨਾ ਉਪਜਾ ਸੋ ਤਨ ਜਾਣ ਮਸਾਨ। ਫਰੀਦ ਜੀ ਕਥਨ ਕਰਦੇ, ਜਿਸ ਅੰਤਕਰਨ 'ਚ ਪ੍ਰਭੂ ਦਾ ਪ੍ਰੇਮ ਪੈਦਾ ਨਹੀਂ ਹੋਇਆ, ਉਹ ਸਰੀਰ ਨੂੰ ਸ਼ਮਸ਼ਾਨਾਂ ਵਾਂਗ ਅਪਵਿੱਤਰ ਜਾਣਨਾ ਕਰੋ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਗੁਰੂ ਨਾਨਕ ਦੇਵ ਜੀ ਤੀਜੇ ਪਾਤਸ਼ਾਹ ਮਹਾਰਾਜ ਦਾ ਬਚਨ ਸਿਰ ਰਾਗ ਦੇ ਵਿੱਚ ਇਹ। ਸੋ ਇਸ ਪ੍ਰਕਾਰ ਕੋਈ ਬੰਦਾ ਇਸਤਰੀ ਲੰਪਟ ਹੋ ਰਿਹਾ, ਉਹਨੂੰ ਉਪਦੇਸ਼ ਦਿੰਦਿਆਂ ਫਰਮਾਉਂਦੇ ਹਨ, ਸਾਰਿਆਂ ਨੂੰ ਕਹਿੰਦੇ ਕਲਯੁਗੀ ਜੀਵਾਂ ਨੂੰ, ਕਿਉਂਕਿ ਸਾਰੇ ਇਸਤਰੀ ਲੰਪਟ ਹੋਏ ਬੈਠੇ ਕਲਯੁਗ ਦੇ ਵਿੱਚ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਫਰੀਦ ਜੀ ਕਥਨ ਕਰਦੇ, ਔਰਤਾਂ ਵਿਆਹ ਦੀਆਂ ਭਰੀਆਂ ਹੋਈਆਂ ਗੰਦਲਾਂ ਹਨ, ਉੱਪਰੋਂ ਤਾਂ ਖੰਡ ਨਾਲ ਲਿਵਾੜ ਲਪੇਟ ਕੇ ਰੱਖੀਆਂ ਹੋਈਆਂ, ਜਿਹੜਾ ਕਿ ਔਰਤ ਦਾ ਗੋਰਾ ਰੰਗ ਰਚ ਦਿੱਤਾ। ਔਰਤ ਦੇ ਸੋਹਣੇ ਰੂਪ ਰੰਗ ਨੂੰ ਵੇਖ ਕੇ ਮਨੁੱਖ ਹਰ ਵੇਲੇ ਵਿਸ਼ਈ ਬਣ ਕੇ ਔਰਤ ਅੱਗੇ ਡਿੱਗਿਆ ਰਹਿੰਦਾ, ਇਸੇ ਵਿੱਚ ਹੀ ਮਨੁੱਖ ਦਾ ਸਾਰਾ ਜੀਵਨ ਤਬਾਹ ਹੋ ਜਾਂਦਾ। ਇੱਕ ਰਾਹੇਂ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਇੱਕ ਮਨੁੱਖ ਤਾਂ ਰਾਹੇਂ ਦੇ ਮੰਗੇਵਾ ਕਰਦੇ ਹੀ ਰਹਿ ਗਏ, ਛੱਡ ਕੇ ਚਲੇ ਗਏ, ਅਤੇ ਇੱਕ ਇਹੋ ਜਿਹੇ ਮਨੁੱਖ ਹਨ ਜੋ ਰਾਧੀ ਵਿਆਹੀ ਹੋਈ ਔਰਤ ਨੂੰ ਉਜਾੜ ਗਏ, ਛੱਡ ਕੇ ਚਲੇ ਗਏ। ਇੱਕ ਸਮੇਂ ਫਰੀਦ ਦੀ ਪ੍ਰੀਖਿਆ ਲੈਣ ਵਾਸਤੇ ਬਲੀ ਮੁਹੰਮਦ ਪਠਾਣ ਨੇ ਫਰੀਦ ਜੀ ਪਾਸ ਵੇਸਵਾ ਦਾ ਨਾਚ ਕਰਵਾਇਆ। ਉਸ ਵੇਲੇ ਫਰੀਦ ਜੀ ਨੇ ਕਿਹਾ, ਇਹ ਵੇਸਵਾ ਵਿਸ਼ੇ ਰੂਪ ਵਿਆਹ ਦੀਆਂ ਗੰਦਲਾਂ ਹਨ ਜੋ ਹਾਰ ਸ਼ਿੰਗਾਰ ਰੂਪ ਖੰਡ ਨਾਲ ਲਪੇਟ ਕੇ ਰੱਖੀਆਂ ਹੋਈਆਂ। ਇੱਕ ਪੁਰਸ਼ ਤਾਂ ਇਹਨਾਂ ਵੇਸਵਾਂ ਨਾਲ ਵਿਸ਼ੇ ਭੋਗਾਂ ਨੂੰ ਭੋਗ ਕੇ ਰਹਿ ਗਏ, ਹਰੀਹਰ ਹੋ ਗਏ, ਮਰ ਗਏ। ਅਤੇ ਇੱਕ ਇਹੋ ਜਿਹੇ ਮਨੁੱਖ ਹਨ ਜੋ ਰਾਧੀ ਭਾਵ ਬੀਜ ਬੀਜ ਕੇ ਸੰਤਾਨ ਪੈਦਾ ਕਰਕੇ ਉਹ ਜਾੜ ਨਿਸਫਲ ਚਲੇ ਗਏ। ਨਿਸਫਲ ਇਸ ਲਈ ਚਲੇ ਗਏ ਹਨ ਜੋ ਵੇਸਵਾ ਦੇ ਪੁੱਤਰ ਦੇ ਪਿਤਾ ਦਾ ਨਾਮ ਨਹੀਂ ਹੁੰਦਾ ਕੋਈ। ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ। ਫਰੀਦ ਜੀ ਕਥਨ ਕਰਦੇ, ਜੀਵ ਤੈਂ ਦਿਨ ਦੇ ਚਾਰ ਪਹਿਰਾਂ ਨੂੰ ਇੱਧਰ ਉੱਧਰ ਹੰਡ ਕੈ ਫਿਰ ਕੇ ਗਵਾ ਲਿਆ, ਰਾਤ ਦੇ ਚਾਰ ਪਹਿਰਾਂ ਨੂੰ ਸੰਮ ਸੌਂ ਕੇ ਐਵੇਂ ਵਿਅਰਥੀ ਗਵਾ ਲਿਆ। ਸੰਮ ਭਾਵ ਸੌਂ ਕੇ ਗਵਾ ਲਿਆ। ਇਹ ਧਿਆਨ ਰੱਖਣਾ ਬੋਲਣ ਵਿੱਚ ਆਪਾਂ ਨੇ। ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕੇਰੇ ਕੰਮ। ਉਹ ਜਦੋਂ ਪ੍ਰਲੋਕ 'ਚ ਰੱਬ ਕੋਲ ਗਿਆ, ਹਿਸਾਬ ਕਿਤਾਬ ਮੰਗੇਗਾ ਵਾਹਿਗੁਰੂ, ਇਹ ਜੀਵ ਤੂੰ ਸੰਸਾਰ ਵਿੱਚ ਕਿਹੜੇ ਕਿਹੜੇ ਕੰਮ ਕਰਕੇ ਆ, ਕੀ ਜਵਾਬ ਦੇਵੇਂਗਾ। ਇੱਕ ਦਿਨ ਫਰੀਦ ਜੀ ਵਿਚਰਦੇ ਹੋਏ ਫਿਰ ਰਾਜ ਦਰਬਾਰ 'ਚ ਜਾ ਪਹੁੰਚੇ। ਉੱਥੇ ਘੜਿਆਲ ਖੜਕਦਾ ਵੇਖ ਕੇ ਆਪਣੇ ਮਨ ਨੂੰ ਸਮਝਾਉਂਦੇ ਆ, ਫਰੀਦਾ ਦਰ ਦਰਵਾਜਾ ਜਾਏ ਕਹਿ ਕਿਉਂ ਡਿੱਠੋ ਘੜਿਆਲ। ਫਰੀਦ ਜੀ ਕਥਨ ਕਰਦੇ, ਹੇ ਮਨ ਪਾਤਸ਼ਾਹੀ ਦਰਵਾਜੇ ਅੰਦਰ ਜਾ ਕੇ ਤੂੰ ਘੜਿਆਲ ਨੂੰ ਕਿਉਂ ਵੇਖਿਆ, ਜੇ ਵੇਖਿਆ ਤਾਂ ਕੋਈ ਗੁਣ ਧਾਰਨਾ ਕਰ। ਇਹੋ ਨਿਰਦੋਸਾਂ ਮਾਰੀ ਹੈ ਹਮ ਦੋਸਾਂ ਦਾ ਕਿਆ ਹਾਲ। ਇਹ ਵਿਚਾਰਾ ਘੜਿਆਲ ਦੋਸ਼ਾਂ ਤੋਂ ਬਿਨਾਂ ਹੀ ਕੁੱਟ ਖਾਈ ਜਾਂਦਾ, ਵਾਰ ਵਾਰ ਇਹਨੂੰ ਮਾਰਦਾ, ਘੰਟੇ ਕੁ ਬਾਅਦ ਉਹ ਫਿਰ ਮਾਰਦਾ। ਅਤੇ ਅਸਾਂ ਤਾਂ ਬੇਫਿਕਰ ਹੋ ਕੇ ਸੈਂਕੜੇ ਹੀ ਪਾਪ ਕਰਮ ਕੀਤੇ, ਇਸ ਕਰਕੇ ਸਾਡਾ ਦੋਸ਼ੀਆਂ ਦਾ ਕੀ ਹਾਲ ਹੋਊ, ਬੁਰਾ ਹੀ ਹਾਲ ਹੋਣਾ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ। ਘੜੀ ਘੜੀ ਨੂੰ ਮਾਰ ਖਾਂਦਾ, ਭਾਵੇਂ ਇੱਕ ਘੜੀ ਦੇ ਗੁਜ਼ਰਨੇ ਪਰ ਚੋਟਾਂ ਖਾਂਦਾ ਉਹ ਘੜਿਆਲ। ਜਿਸ ਵੇਲੇ ਇੱਕ ਪਹਿਰ ਦਾ ਸਮਾਂ ਪੂਰਾ ਹੁੰਦਾ ਤਾਂ ਬਹੁਤ ਸਾਰੀ ਸਜ਼ਾ ਲੈਂਦਾ, ਕਿਉਂਕਿ ਇੱਕ ਪਹਿਰ ਹੋਣ 'ਤੇ ਬਹੁਤ ਚੋਟਾਂ ਵੱਜਦੀਆਂ। ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਸੋ ਉਸ ਘੜਿਆਲ ਦੀ ਨਿਆਈ, ਇਹ ਹੇੜਾ ਸਰੀਰ ਹੈ, ਘੜਿਆਲ ਵਾਂਗੂ ਇਹ ਸਰੀਰ ਪਰ ਵੀ ਕਈ ਚੋਟਾਂ ਪੈਂਦੀਆਂ, ਇਸ ਕਰਕੇ ਸਾਰੀ ਅਵਸਥਾ ਰੂਪੀ ਰਾਤ ਦੁਖੀ ਵਿਆਏ, ਦੁੱਖਾਂ ਕਲੇਸ਼ਾਂ ਵਿੱਚ ਹੀ ਬਤੀਤ ਹੁੰਦੀ ਹੈ। ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ। 1380 ਅੰਗ 'ਤੇ ਫਰਮਾਉਂਦੇ ਆ, ਇੱਕ ਬਿਰਧ ਬੰਦਾ ਆਪਣੀ ਉਮਰ ਖਾ ਕੇ ਫਿਰ ਵੀ ਫਰੀਦ ਜੀ ਨੂੰ ਆ ਕੇ ਕਹਿੰਦਾ ਕਿ ਮੈਨੂੰ ਦਿਵਾ ਦਿਓ, ਮੇਰੀ ਉਮਰ ਵੱਡੀ ਹੋ ਜਾਏ। ਫਰੀਦ ਜੀ ਕਹਿਣ ਲੱਗੇ, ਭਲਿਆ ਲੋਕਾਂ ਸਾਰੀ ਉਮਰ ਪਦਾਰਥ ਖਾ ਖਾ ਕੇ ਹੁਣ ਤੂੰ ਬੁੱਢਾ ਹੋ ਗਿਆ, ਸੀਤ ਰੁੱਤ ਪੋਹ ਮਾਗ ਦੇ ਆਏ ਬਗੈਰ ਹੀ ਤੇਰੀ ਦੇਹ ਕੰਬਣ ਲੱਗ ਪਈ ਆ ਹੁਣ। ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਜੇ ਤੈਨੂੰ ਹੋਰ ਵੀ 100 ਵਰਿਆਂ ਸੈਂਕੜੇ ਵਰੇ ਜਿਉਣਾ ਮਿਲ ਗਿਆ ਤਾਂ ਕੀ ਹੋਵੇਗਾ, ਕਿਉਂਕਿ ਚਾਹੇ ਕਿੰਨੀ ਲੰਬੀ ਉਮਰ ਹੋ ਜਾਏ ਫਿਰ ਵੀ ਸਰੀਰ ਨੇ ਤਾਂ ਇੱਕ ਦਿਨ ਜਾਣਾ ਹੀ ਆ, ਮਰਨਾ ਤਾਂ ਹੈ ਹੀ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇਹ। ਸੋ ਇਸ ਪ੍ਰਕਾਰ ਕਹਿੰਦੇ, ਸਿਆਲ ਦਾ ਮੌਸਮ ਖਤਮ ਹੋਣ ਕਰਕੇ ਤਪ ਕਰਦਿਆਂ ਕਰਦਿਆਂ ਫਰੀਦ ਜੀ ਨੂੰ ਬਹੁਤ ਠੰਡ ਲੱਗ ਗਈ, ਭੁੱਖ ਨੇ ਸਤਾਇਆ। ਉਸ ਵੇਲੇ ਫਰੀਦ ਜੀ ਉੱਠ ਕੇ ਸ਼ਹਿਰ ਆ ਗਏ। ਸ਼ਹਿਰ ਵੜਦਿਆਂ ਸਾਰ ਇੱਕ ਦਾਣੇ ਭੁੰਨ ਰਿਹਾ ਸੀ ਬੰਦਾ, ਕਹਿੰਦੇ ਵੀਰਾ ਮੈਨੂੰ ਵੀ ਤਪ ਕਰਦਿਆਂ ਬਹੁਤ ਠੰਡ ਲੱਗੀ, ਜੇ ਕਹੇ ਭੱਠੀ ਅੱਗੇ ਬੈਠ ਕੇ ਅੱਗ ਸੇਕ ਲਾਂ, ਨਾਲੇ ਮੈਂ ਤੇਰਾ ਅੱਗ ਝੋਕਣ ਦਾ ਕੰਮ ਕਰੀ ਜਾਊਂਗਾ। ਉਹਨੇ ਕਿਹਾ, ਚੰਗਾ ਅੰਦਰ ਆ ਜਾ, ਭੱਠੀ 'ਚ ਬਾਲਣ ਵੀ ਪਾਈ ਜਾ, ਅੱਗ ਵੀ ਸੇਕੀ ਜਾ। ਉਹਦੀ ਇਹ ਗੱਲ ਸੁਣ ਕੇ ਫਰੀਦ ਜੀ ਅੰਦਰ ਚਲੇ ਗਏ, ਭੱਠੀ 'ਚ ਬਾਲਣ ਪਾ ਕੇ ਉਹਦਾ ਕੰਮ ਕਰਦੇ ਅੱਗ ਵੀ ਸੇਕੀ ਗਏ, ਅਤੇ ਜਿਹੜਾ ਦਾਣਾ ਉੱਡ ਕੇ ਬਾਹਰ ਡਿੱਗਦਾ ਉਹ ਖਾ ਲੈਂਦੇ ਚੱਕ ਕੇ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਠੰਡ ਵੀ ਹਟ ਗਈ, ਭੁੱਖ ਵੀ ਦੂਰ ਹੋ ਗਈ। ਫਰੀਦ ਜੀ ਦੇ ਨੇਤਰਾਂ 'ਚ ਨਿੰਦਰਾ ਆਉਣ ਲੱਗ ਪਈ, ਜਿਸ ਕਰਕੇ ਅੱਗ ਝੋਕਣ ਤੋਂ ਰਹਿ ਗਏ। ਭੜਭੂੰਜੇ ਨੇ ਜਿਹਦੇ ਨਾਲ ਦਾਣੇ ਭੁੰਨ ਰਿਹਾ ਸੀ, ਉਹ ਦਾਤੀ ਜੀ ਹੁੰਦੀ ਇੱਕ, ਉਹ ਰੱਖ ਕੇ ਫਰੀਦ ਦੇ ਸਿਰ ਵਿੱਚ ਮਾਰਿਆ, ਜੇ ਕਰਕੇ ਫਰੀਦ ਦੇ ਨੇਤਰ ਖੁੱਲ੍ਹੇ ਤਾਂ ਫਿਰ ਉਸ ਵਕਤ ਬੜਾ ਬਰਾਗ ਆਇਆ ਮਨ 'ਚ, ਤਾਂ ਫਿਰ ਇਹ ਸਲੋਕ ਉਚਾਰਨ ਕੀਤਾ। ਇੰਨੇ ਦੁੱਖ ਸਹਾਰਦੇ ਹੁੰਦੇ ਨੇ ਭਗਤ, ਆਪਾਂ ਘਰੀ ਬੈਠੇ ਗੱਦਿਆਂ 'ਤੇ ਰੋਈ ਜਾਂਦੇ ਹਾਂ, ਭਗਤਾਂ ਨੂੰ ਦੇਖੋ ਤਾਂ, ਧੰਨ ਹੈ ਭਗਤ ਫਰੀਦ, ਧੰਨ ਹੈ ਭਗਤ ਫਰੀਦ ਦੀ ਕਮਾਈ। ਸੋ ਫਰੀਦ ਜੀ ਕਥਨ ਕਰਦੇ ਨੇ, ਸਾਈਂ ਖੁਦਾ ਪਰਾਏ ਬਾਰ ਭਾਵ ਦਰਵਾਜ਼ੇ ਪਰ ਬੈਠਣਾ ਮੈਨੂੰ ਨਾ ਦੇਈਂ। ਜੇ ਤੂੰ ਐਵੇਂ ਰੱਖ ਸੀ ਜੀਉ ਸਰੀਰ ਆਹੋਂ ਲੇ। ਜੇ ਤੂੰ ਇਸੇ ਤਰ੍ਹਾਂ ਹੀ ਪਰਾਏ ਬੂਹੇ ਦੇ ਉੱਤੇ ਰੱਖਣਾ ਚਾਹੁੰਦਾ ਤਾਂ ਸਰੀਰ 'ਚੋਂ ਜੀਵ ਆਤਮਾ ਹੀ ਕੱਢ ਲੈਣਾ ਕਰ। ਪਰਾਇਆ ਬਾਰ ਜੋ ਸੰਸਾਰ ਹੈ 'ਚ ਬੈਠਣਾ ਇਹ ਸਾਈਂ ਮੈਨੂੰ ਨਾ ਦੇਣਾ ਕਰ। ਪਰਾਇਆ ਬਾਰ ਜੋ ਦੇਵੀ ਦੇਵਤੇ ਆ ਉਹਨਾਂ ਵਿੱਚ ਬੈਠਣਾ, ਉਹਨਾਂ ਦੀ ਉਪਾਸ਼ਨਾ ਮੈਨੂੰ ਨਾ ਦੇਈਂ। ਪਰਾਇਆ ਘਰਾਂ ਤੋਂ ਮੰਗਣਾ, ਪਰਾਏ ਦੇ ਦਰਵਾਜ਼ੇ ਅੱਗੇ ਖੜ੍ਹਨਾ। ਜੇ ਤੂੰ ਇਸੇ ਤਰ੍ਹਾਂ ਹੀ ਰੱਖਣਾ ਚਾਹੁੰਦਾ ਤਾਂ ਸਰੀਰ 'ਚੋਂ ਜੀਵਤ ਭਾਵ ਕੱਢ ਲੈਣਾ ਕਰ। ਕੰਧ ਕੁਹਾੜਾ ਸਿਰ ਘੜਾ ਬਣ ਕੈ ਸਾਰ ਲੋਹਾਰ। ਇੱਕ ਦਿਨ ਜੱਸਾ ਲੁਹਾਰ ਬੜੀ ਸਵੇਰ ਨਾਲ ਸੋ ਕੋਲੇ ਕਰਨ ਵਾਸਤੇ ਜੰਗਲ 'ਚ ਆ ਗਿਆ ਤਾਂ ਜਿੱਥੇ ਛਿੱਛਰੇ ਨਾਲ ਖਲੋਤੇ ਪ੍ਰੀਤ ਜੀ ਤਪ ਕਰ ਰਹੇ ਸੀ ਉੱਥੇ ਆ ਖੜਾ। ਇੱਕ ਹਨੇਰਾ ਸੀ, ਦੂਜਾ ਨੂੰ ਘੱਟ ਦੀਂਦਾ ਸੀ। ਚੰਗਾ ਮੁੱਢ ਵੇਖਣ ਵਾਸਤੇ ਕੁਹਾੜੇ ਦਾ ਪਿਛਲਾ ਪਾਸਾ ਵਗਾ ਮਾਰਿਆ। ਉਹ ਕੁਹਾੜੇ ਦੇ ਵੱਜਣ ਕਰਕੇ ਫਰੀਦ ਦੇ ਨੇਤਰ ਖੁੱਲ੍ਹੇ। ਜੱਸੇ ਲੁਹਾਰ ਨੂੰ ਖਲੋਤਿਆਂ ਵੇਖ ਕੇ ਸਲੋਕ ਉਚਾਰਿਆ, ਕਹਿੰਦੇ ਹੇ ਜੱਸੇ ਲੁਹਾਰ, ਕੰਧ ਕੁਹਾੜਾ ਸਿਰ ਘੜਾ ਬਣਕਾ ਸਰ ਲੁਹਾਰ। ਕਹਿੰਦੇ ਕੰਧ ਹੁੰਦਾ ਮੋਢੇ 'ਤੇ ਕੁਹਾੜਾ ਰੱਖ ਕੇ, ਸਿਰ ਉੱਪਰ ਪਾਣੀ ਦਾ ਘੜਾ ਚੁੱਕ ਕੇ ਜੰਗਲ 'ਚ ਸਾਰ ਹੁੰਦਾ ਸਿਰ 'ਤੇ ਆਣ ਖਲੋਤਾ ਹੈ। ਕਿਉਂਕਿ ਪਾਣੀ ਨਾਲ ਰੱਖਦੇ ਸੀ, ਜੰਗਲ 'ਚ ਵੀ ਪਾਣੀ ਕਿਹੜਾ ਮਿਲਦਾ ਸੀ ਕਿਤੋਂ, ਰੋਟੀਆਂ ਨਾਲ ਬੰਨ ਕੇ ਲਿਆਉਣੀਆਂ ਆਪਣੀਆਂ। ਫਰੀਦਾ ਹਾਂ ਲੋੜੀ ਸਹ ਆਪਣਾ ਤੂੰ ਲੋੜ ਹੈ ਅੰਗਿਆਰ। ਫਰੀਦ ਜੀ ਕਥਨ ਕਰਦੇ, ਮੈਂ ਤਾਂ ਆਪਣੇ ਪਤੀ ਖੁਦਾ ਦੀ ਪ੍ਰਾਪਤੀ ਨੂੰ ਖੜਾ ਚਾਹੁੰਦਾ ਅਤੇ ਤੂੰ ਮੇਰੇ ਅੰਗਿਆਰ ਕਰਨੇ ਚਾਹੁੰਦਾ, ਕੁਛ ਤਾਂ ਸ਼ਰਮ ਕਰ। ਅਥਵਾ ਕਹਿੰਦੇ ਜਮ ਰੂਪ ਲੁਹਾਰ ਮੋਢੇ ਉੱਤੇ ਪ੍ਰਤੱਖ ਕੁਹਾੜੇ ਗੁਰਜਾ ਆਦਿਕ ਸ਼ਸਤਰ ਰੱਖ ਕੇ ਅਤੇ ਸਿਰ ਉੱਪਰ ਪਰਮੇਸ਼ੁਰ ਦੇ ਹੁਕਮ ਰੂਪ ਘੜੇ ਨੂੰ ਉਠਾ ਕੇ ਸੰਸਾਰ ਜੰਗਲ ਦੇ ਸਿਰ ਪਰ ਤੋਂ ਖਲੋਤਾ ਹੋਇਆ। ਫਰੀਦ ਜੀ ਕਹਿੰਦੇ, ਮੈਂ ਤਾਂ ਆਪਣੇ ਪਤੀ ਖੁਦਾ ਦੀ ਪ੍ਰਾਪਤੀ ਨੂੰ ਚਾਹੁੰਦਾ ਅਤੇ ਤੂੰ ਮੇਰੇ ਔਗੁਣਾਂ ਨੂੰ ਵੇਖਣਾ ਚਾਹੁੰਦਾ, ਅੰਗਿਆਰ ਭਾਵ ਔਗੁਣ। ਇਸ ਦੇ ਵਿੱਚ ਕੋਈ ਔਗੁਣ ਹੋਵੇ ਤਾਂ ਮੈਂ ਇਹਨੂੰ ਫੜ ਕੇ ਲੈ ਜਾ, ਤੂੰ ਮੇਰੇ ਪਾਸੋਂ ਅੰਗਿਆਰ ਸਵਾਹ ਲੈਣਾ ਚਾਹੁੰਦਾ, ਜਾ ਚੱਲਿਆ ਜਾ, ਮੇਰੇ ਨਾਲ ਤੇਰਾ ਕੋਈ ਵਾਸਤਾ ਨਹੀਂ। ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ। ਸੋ ਕਿਸੇ ਪ੍ਰੇਮੀ ਨੇ ਆ ਕੇ ਫਰੀਦ ਤੋਂ ਪੁੱਛਿਆ, ਅੱਗੇ ਦਰਗਾਹ 'ਚ ਅਮੀਰ ਲੋਕਾਂ ਦਾ ਲਿਹਾਜ਼ ਹੁੰਦਾ, ਉਹ ਪੈਸੇ ਵਾਲਿਆਂ ਦਾ ਲਿਹਾਜ਼ ਹੁੰਦਾ ਅੱਗੇ ਜਾ ਕੇ ਪਰਲੋਕ ਵਿੱਚ? ਫਰੀਦ ਜੀ ਕਹਿਣ ਲੱਗੇ, ਕਹਿੰਦੇ ਇੱਕ ਨਾ ਪਾਸ ਆਟਾ ਅਗਲਾ ਬਹੁਤ ਸਾਰਾ, ਇੱਕ ਨਾ ਦੇ ਪਾਸ ਸਬਜ਼ੀ ਵਿੱਚ ਪਾਉਣ ਲਈ ਲੂਣ ਵੀ ਨਹੀਂ, ਇੱਕ ਬੰਦੇ ਅਤਿ ਗਰੀਬ ਨੇ ਉਹਨਾਂ ਕੋਲ ਵਿਚਾਰਿਆਂ ਕੋਲ ਲੂਣ ਵੀ ਨਹੀਂ। ਇੱਕ ਨਾ ਪਾਸ ਆਟਾ ਪਦਾਰਥ ਅਗਲਾ ਬਹੁਤ ਸਾਰੇ ਹਨ, ਇੱਕ ਨਾ ਪਾਸ ਲੂਣ ਮਾਤਰ ਕੋਈ ਪਦਾਰਥ ਨਹੀਂ। ਇੱਕ ਨਾ ਦੇ ਪਾਸ ਪੁੰਨਾ ਰੂਪ ਆਟਾ ਅਗਲਾ ਬਹੁਤ ਸਾਰਾ ਅਤੇ ਇੱਕ ਨਾ ਦੇ ਪਾਸ ਲੂਣ ਮਾਤਰ ਭਾਵ ਕੋਈ ਇੱਕ ਅੱਧਾ ਵੀ ਪੁੰਨ ਨਹੀਂ ਹੈ। ਅੱਗੇ ਗਏ ਸੰਜਾਪਸਨ ਚੋਟਾਂ ਖਾਸੀ ਕੌਣ। ਅੱਗੇ ਪ੍ਰਲੋਕ ਦਰਗਾਹ ਵਿੱਚ ਗਏ ਹੋਏ ਸਾਰੇ ਸਿਆਣੇ ਜਾਣੇ ਆ ਕਿ ਆਪਣੇ ਸਿਰ ਉੱਪਰ ਜਮਾਂ ਦੀਆਂ ਚੋਟਾਂ ਸੱਟਾਂ ਨੂੰ ਕੌਣ ਖਾਏਗਾ, ਗਰੀਬ ਖਾਵੇਗਾ ਕਿ ਅਮੀਰ ਖਾਵੇਗਾ। ਇਹ ਤਾਂ ਅੱਗੇ ਗਏ ਸੱਸੇ ਸਿਹਾਰੀ ਉੱਤੇ ਟਿੱਪੀ ਯੰਗਾਂ ਕੰਨਾਂ ਪੱਪਾ ਸੱਸਾ ਨੰਨੇ ਸਿਹਾਰੀ ਸੰਜਾਪਸਨ। ਇਉਂ ਅੱਗੇ ਗਏ ਸੰਜਾਪਸਨ ਸੰਜਾਪਸਨ ਕਰਕੇ ਪਾਠ ਕਰਨਾ। ਸੋ ਇਸ ਪ੍ਰਕਾਰ ਕੋਈ ਸੂਬੇਦਾਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਜ਼ਰ ਗਿਆ, ਉਹਨੂੰ ਚੁੱਕ ਕੇ ਲੋਕ ਲਈ ਜਾਂਦੇ, ਉਹਨੂੰ ਵੇਖ ਕੇ ਫਰੀਦ ਜੀ ਕਾਲ ਦੀ ਗਤੀ ਕਥਨ ਕਰਦੇ ਨੇ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਪਾਵਨ ਕਿ ਜਿਨ੍ਹਾਂ ਦੇ ਪਾਸ ਦਮਾਮੇ ਨਗਾਰੇ ਵੱਜਦੇ ਸਨ, ਸਿਰ 'ਤੇ ਛੱਤ ਚੌਰ ਝੂਲੀ ਦੇ ਸਨ, ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ। ਸੋ ਇਸ ਪ੍ਰਕਾਰ ਭੇਰੀਆਂ ਵੱਜਦੀਆਂ ਸੀ ਅਤੇ ਰੱਡ ਭੱਟ ਲੋਕ ਆ ਕੇ ਜਿਨ੍ਹਾਂ ਦੀ ਉਸ ਦੇ ਛੱਡੋ ਛੰਦ ਉਚਾਰਦੇ ਸੀ, ਇਹ ਭੱਟਾਂ ਦੇ ਸਵਈਆਂ ਚੱਖਰ ਆਊਗਾ ਰੱਡ। ਅੱਗੇ ਚੱਲ ਕੇ ਇਹਦੀ ਫੇਰ ਦੇਖਾਂਗੇ ਵਿਆਖਿਆ। ਜਾਏ ਸੁੱਤੇ ਜੀ ਰਾਣ ਮਹਿ ਥੀਏ ਤੀਮਾ ਗੱਡ। ਉਹ ਬੜੇ ਬੜੇ ਰੁਤਬਿਆਂ ਵਾਲੇ ਬੰਦੇ ਜੀ ਰਾਣ ਉਜਾੜ ਵਿੱਚ ਮਸਾਣ ਭੂਮਿਕਾ ਕਬਰਾਂ ਵਿੱਚ ਸੁੱਤੇ ਜਾ ਕੇ, ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀ ਰਾਣ, ਹੰਗ ਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਅਤੇ ਅਤੀਮਾ ਹੁੰਦਾ ਅਤੀਮ, ਯਤੀਮ ਗਰੀਬਾਂ ਵਾਂਗੂ ਜ਼ਮੀਨ ਵਿੱਚ ਗੜ ਦਿੱਤੇ ਗਏ। ਇਸ ਪ੍ਰਕਾਰ ਅਤੀਮਾ ਮਹਿਟਰ ਉਹਦਾ ਨਾਂ ਹੈ ਜਿਹਦੇ ਮਾਂ ਬਾਪ ਮਰ ਗਏ ਸਨ, ਮਹਾਨ ਕੋਸ਼ ਲਿਖਿਆ। ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇਂਦੇ ਪੀ ਗਏ। ਫਿਰ ਫਰਮਾਉਂਦੇ ਕਹੇ ਪ੍ਰਸੰਗ ਨੂੰ ਹੋਰ ਸਪਸ਼ਟ ਕਰਦੇ ਹਨ ਅੱਗੇ, ਪਾਠ ਇਕੱਠਾ ਹੀ ਆ, ਉਹ ਸਾਰੇ ਨਹੀਂ ਕਰਨਾ, ਦੇ ਅੱਡ ਨਹੀਂ ਕਰਨਾ, ਉਹ ਸਾਰੇਂਦੇ। ਫਰੀਦ ਜੀ ਕਥਨ ਕਰਦੇ, ਕੋਠੇ ਕੱਚੇ ਮੰਡਪ ਪੱਕੇ, ਮੰਡਪ ਹੁੰਦੇ ਚੌੜੇ ਅਸਥਾਨ, ਮਾੜੀਆਂ ਦੋ ਸਾਸਣੀਆਂ ਚੌ ਸਾਸਣੀਆਂ, ਦੋ ਮੰਜ਼ਲੀ ਚਾਰ ਮੰਜ਼ਲੀ ਜਿਵੇਂ ਕਹਿੰਦੇ ਹੈ। ਜਿੰਨੇ ਕੁ ਬੰਦੇ ਇਹਨਾਂ ਮੰਦਰਾਂ ਦੇ ਉਸਾਰਨ ਵਾਲਿਆਂ ਨੂੰ ਪਿਛਲੀਆਂ ਦੀ ਨਿਆਈ ਸੰਸਾਰ ਤੋਂ ਚਲੇ ਗਏ, ਕਿਹੜਾ ਕੋਈ ਠਹਿਰਿਆ। ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਸਾਰੀ ਉਮਰ ਝੂਠਾ ਹੀ ਸੌਦਾ ਕਰਕੇ ਮਰ ਖਪ ਗਏ, ਅੰਤ ਨੂੰ ਗੋਰੀ ਕਬਰਾਂ 'ਚ ਆ ਕੇ ਪੈ ਗਏ। ਫਰੀਦਾ ਕਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ। ਇੱਕ ਫਕੀਰ ਜੰਗਲ 'ਚ ਬਹੁਤ ਸਾਰੀਆਂ ਟਾਕੀਆਂ ਵਾਲੀ ਖਫਣੀ ਪਹਿਰ ਕੇ ਬੈਠਾ, ਉਹਨੂੰ ਦੇਖ ਕੇ ਕਹਿੰਦੇ ਆ, ਕਹਿੰਦੇ ਫਰੀਦ ਜੀ ਕਹਿਣ ਲੱਗੇ, ਫਕੀਰ ਸਾਈਂ ਖਿੰਥੜ, ਇਹ ਜਿਹੜੀ ਖਫਣੀ ਤੂੰ ਨੂੰ ਤੂੰ ਅਗਲੀਆਂ ਬਹੁਤ ਸਾਰੀਆਂ ਮੇਖਾਂ ਪਾਓ ਟਾਕੀਆਂ ਲੀਰਾਂ ਲਾਈਆਂ ਨੇ, ਪਰ ਜਿੰਦ ਨੂੰ ਪੱਕਿਆ ਕਰਨ ਵਾਸਤੇ ਤੂੰ ਕੋਈ ਟਾਕੀ ਨਹੀਂ ਲਾਈ। ਸਰੀਰ ਰੂਪ ਖਫਣੀ ਨੂੰ ਬਹੁਤ ਨਾੜੀਆਂ ਰੂਪ ਮੇਖਾਂ ਟਾਕੀਆਂ ਲੱਗੀਆਂ ਹੋਈਆਂ ਹਨ, ਪਰ ਤੂੰ ਜਿੰਦ ਹੁੰਦਾ ਬੁੱਧੀ ਨੂੰ ਵਿਸ਼ਿਆਂ ਵੱਲੋਂ ਰੋਕਣ ਲਈ ਕੋਈ ਟਾਕੀ ਨਹੀਂ ਲਾਈ। ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਆਪੋ ਆਪਣੀ ਵਾਰੀ ਅਨੁਸਾਰ ਬੜੇ ਬੜੇ ਸੇਖ ਅਤੇ ਮਸਾਇਕ ਮਿਹਨਤਾਂ ਕਰਨ ਵਾਲੇ ਸਭ ਸੰਸਾਰ ਤੋਂ ਚਲੇ ਗਏ ਹਨ। ਫਰੀਦਾ ਦੋ ਦੀਵੀਂ ਬੁਲੰਦਿਆਂ ਮਲਕ ਬਹਿਠਾ ਆਏ। ਇੱਕ ਪ੍ਰੇਮੀ ਨੇ ਆ ਕੇ ਪੁੱਛਿਆ ਕਿ ਧਰਮਰਾਜ ਲੋਕੇ ਮਾਰਦਾ ਹੀ ਸਾਹਮਣੇ ਆ ਕੇ। ਫਰੀਦ ਜੀ ਕਹਿੰਦੇ ਸੂਰਜ ਚੰਦਰਮਾ ਰੂਪ ਦੋ ਦੀਵਿਆਂ ਦੇ, ਸੱਜਾ ਖੱਬਾ ਨੇਤਰ ਰੂਪ ਦੋ ਦੀਵਿਆਂ ਦੇ ਬਲਦਿਆਂ ਬਲਦਿਆਂ ਜਿਸ ਵੇਲੇ ਮਲਕ ਧਰਮਰਾਜ ਆ ਕੇ ਬੈਠਾ ਤਾਂ ਉਹਨੇ ਗੜ ਲੀਤਾ, ਘੱਟ ਲੁੱਟਿਆ, ਦੀਵੜੇ ਗਿਆ ਬੁਝਾਏ। ਅਸਥੂਲ ਸਰੀਰ ਰੂਪ ਗੜ ਕਿਲੇ ਵਿੱਚੋਂ ਘੱਟ ਹੁੰਦਾ ਸੂਖਮ ਸਰੀਰ ਨੂੰ ਲੁੱਟ ਲੈਣਾ ਕੀਤਾ। ਅਸਥੂਲ ਸਰੀਰ ਰੂਪ ਗੜੇ ਨੂੰ ਢਾ ਕੇ ਘੱਟ ਹੁੰਦਾ ਸੂਖਮ ਸਰੀਰ ਨੂੰ ਲੁੱਟ ਲਿਆ ਅਤੇ ਦੋਹਾਂ ਨੇਤਰਾਂ ਰੂਪ ਦੀਵਿਆਂ ਨੂੰ ਬੁਝਾ ਕੇ ਚਲਿਆ ਗਿਆ। ਫਰੀਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਿਲਾਹ। ਇੱਕ ਪ੍ਰੇਮੀ ਨੇ ਆ ਕੇ ਕਿਹਾ ਫਕੀਰ ਸਾਹਿਬ ਮੰਦੇ ਅਮਲ ਕਰਨ ਵਾਲਿਆਂ ਨੂੰ ਕੀ ਸਜ਼ਾ ਮਿਲਦੀ ਹੈ। ਉਸ ਵਕਤ ਉਹਨੂੰ ਸਮਝਾਉਂਦਿਆਂ ਹੋਇਆ ਬਚਨ ਕਰਦੇ ਹਨ। ਫਰੀਦ ਜੀ ਕਥਨ ਕਰਦੇ ਕਿ ਜਿਹੜਾ ਕਪਾਹ ਦਾ ਹਾਲ ਹੁੰਦਾ ਵੇਖਣ ਵਿੱਚ ਆਉਂਦਾ, ਸਭ ਤੋਂ ਪਹਿਲਾਂ ਕਪਾਹ ਪਾਲਾ ਜੜਤਾ ਵਰਖਾ ਆ ਦੁੱਖਾਂ ਨੂੰ ਸਹਾਰਦੀ ਹੈ। ਸੋ ਇਸ ਪ੍ਰਕਾਰ, ਕਿਉਂਕਿ ਇੱਕ ਤਾਂ ਪਾਲਾ ਲੱਗਦਾ ਕਪਾਹ ਨੂੰ ਠੰਡ 'ਚ, ਇੱਕ ਜੜਤਾ ਹੁੰਦੀ ਖੜ੍ਹੇ ਹੀ ਰਹਿਣਾ ਇੱਕ ਜਗ੍ਹਾ, ਅਤੇ ਵਰਖਾ ਹੁੰਦੀ ਉੱਤੋਂ ਦੁੱਖਾਂ ਨੂੰ ਸਹਾਰਦੀ, ਫਿਰ ਮਸ਼ੀਨਾਂ ਦੇ ਦੁੱਖਾਂ ਨੂੰ ਵੇਖਦੀ ਹੈ, ਫਿਰ ਆਪ ਵੜੇਵਿਆਂ ਤੋਂ ਵੱਖ ਹੋ ਕੇ ਪੇਂਜਿਆਂ ਦੀ ਮਾਰ ਖਾਂਦੀ ਹੈ, ਫਿਰ ਚਰਖੇ ਚੜ੍ਹ ਕੇ ਜੁਲਾਹਾਂ ਕੋਲ ਜਾਂਦੀ ਹੈ, ਫਿਰ ਧੋਬੀਆਂ ਅਤੇ ਦਰਜੀਆਂ ਦੀ ਮਾਰ ਖਾਂਦੀ ਹੈ। ਜਿਹੜਾ ਹਾਲ ਤਿਲਾਹਾ ਤਿਲਾਂ ਦੇ ਸਿਰ ਦੇ ਸਿਰ 'ਤੇ ਪ੍ਰਾਪਤ ਹੁੰਦਾ, ਪਾ ਮੋਹਲ ਯਾਦਕ ਅਤੇ ਕੋਹਲੂ ਦੇ ਦੁੱਖਾਂ ਨੂੰ ਤਿਲ ਸਹਾਰਦੇ ਨੇ। ਕਮਾਦਾ ਅਰ ਕਾਗਦਾ ਕੁੰਨੇ ਕੋਇਲ ਆਹ। ਫਿਰ ਕਮਾਦਾ ਗੰਨੇ ਦਾ ਜੋ ਹਾਲ ਹੁੰਦਾ, ਜ਼ਿਮੀਂਦਾਰ ਪਹਿਲਾਂ ਗੰਨੇ ਨੂੰ ਖੇਤਾਂ 'ਚੋਂ ਕੱਟ ਕੇ ਸਾਫ਼ ਕਰਕੇ ਆਗਾਂ ਨਾਲੋਂ ਵੱਖਰਾ ਕਰਦੇ ਆ, ਫਿਰ ਵੇਲਣੇ ਅੰਦਰ ਪੀੜ ਕੇ ਉੱਪਰ ਚੜ੍ਹਾਉਂਦੇ ਨੇ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਕੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈਆ ਤਪੈ ਤਾਂ ਵਿਲ ਲਾਏ, ਭੀ ਸੋ ਫੋਗ ਸੰਭਾਲੀਆ ਦਿੱਚਿਆ ਅੱਗ ਜਾ ਲਾਏ, ਜੱਜੇ ਕੰਨਾਂ ਜਾ ਲਾਏ, ਨਾਨਕ ਮਿੱਠਾ ਪਤਰੀਆ ਵੇਖੋ ਲੋਕਾਂ ਆਏ। ਅਰ ਕਾਗਦਾ ਅਤੇ ਕਾਗਜ਼ਾਂ ਦਾ ਜਿਵੇਂ ਬੁਰਾ ਹਾਲ ਹੁੰਦਾ, ਫਿਰ ਕੁੰਨੇ ਮਿੱਟੀ ਦੀ ਤੌੜੀ ਜਿਹੜੀ ਹਾਂਡੀ ਦਾ ਜਿਵੇਂ ਬੁਰਾ ਹਾਲ ਹੁੰਦਾ, ਅਨੇਕਾਂ ਵਾਰੀ ਚੁੱਲ੍ਹੇ 'ਤੇ ਚੜ੍ਹ ਕੇ ਅੱਗ ਦੇ ਸੇਕ ਨੂੰ ਸਹਾਰਦੀ ਹੈ। ਫਿਰ ਜਿਸ ਤਰ੍ਹਾਂ ਕੋਇਲਿਆਂ ਕੋਲਿਆਂ ਦਾ ਹਾਲ ਹੁੰਦਾ, ਕਈ ਵਾਰੀ ਸੜਦੇ ਆ, ਇਸੇ ਪ੍ਰਕਾਰ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹ। ਮੰਦੇ ਅਮਲ ਭੈੜਿਆਂ ਕਰਮਾਂ ਦੇ ਕਰਨ ਵਾਲੇ ਜਿਹੜੇ ਬੰਦੇ ਆ ਤਿਨਾਹ, ਤਿਨਾਂ ਨੂੰ ਇਸ ਤਰ੍ਹਾਂ ਦੀ ਬੜੀ ਭਾਰੀ ਸਜ਼ਾ ਮਿਲਦੀ ਹੈ। ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਫੇਰ ਕਿਤਾਬ ਨੂੰ ਹਿੰਦੂ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਤੋਂ ਅਮਲਾਂ ਬਾਝੋਂ ਦੋਨੋਂ ਰੋਈ। ਫਰੀਦਾ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜ ਵਾਤ। ਤੋ ਕੰਨ ਪਾਠ ਬੋਲਣਾ ਕੰਨ ਅਤੇ ਮੁਸੱਲਾ ਉੱਤੇ ਅਧਿਕ ਲਾ ਕੇ, ਮੁਸਲਾ ਨਹੀਂ ਕਰਨਾ, ਇਹਦੇ ਅਰਥਾਂ 'ਚ ਆਪਾਂ ਨੂੰ ਪਤਾ ਲੱਗ ਜਾਣਾ। ਫਰੀਦ ਜੀ ਕਥਨ ਕਰਦੇ ਇਹ ਫਕੀਰ ਸਾਈਂ ਕੰਨ ਭਾਰਾ ਕਰਕੇ ਬੋਲਣਾ, ਮੋਢੇ ਉੱਪਰ ਕੰਨ, ਕਈ ਵਾਰੀ ਆਲੇ ਅੱਖਰ ਇਹ ਕੰਨ ਕੰਧੇ ਨੂੰ ਕਹਿੰਦੇ ਨੇ, ਮੋਢੇ ਨੂੰ, ਮੋਢੇ ਉੱਪਰ ਤੂੰ ਮੁਸੱਲਾ ਹੁੰਦਾ ਆਸਣ ਜਿਹੜਾ ਹੁੰਦਾ ਜੀ 'ਤੇ ਬਹਿ ਕੇ ਨਮਾਜ਼ ਪੜ੍ਹਦੇ ਆ, ਆਸਣ 'ਤੇ ਗਲ ਵਿੱਚ ਸੂਫ ਖਪਣੀ ਪਾਈ ਹੋਈ ਹੈ, ਪਰ ਦਿਲ ਵਿੱਚ ਤਾਂ ਤੂੰ ਈਰਖਾ ਰੂਪੀ ਕਾਤੀ ਛੁਰੀ ਫੜੀ ਹੋਈ ਹੈ, ਅਤੇ ਦੂਸਰਿਆਂ ਦੇ ਠੱਗਣ ਵਾਸਤੇ ਬਾਤ ਮੁੱਖ ਤੋਂ ਗੁੜ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਰਿਦਾ ਛੁਰੀ ਸੰਧ ਆਨੀ ਪਰ ਦਰਬ ਹਿਰਨ ਕੀ ਬਾਣੀ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਪਰਾਉਂਦੇ ਹਨ ਇਸ ਪ੍ਰਕਾਰ ਬਚਨ, ਬਾਹਰੋਂ ਗਿਆਨ ਦੀਆਂ ਗੱਲਾਂ ਕਰਨ ਕਰਕੇ ਗਿਆਨਵਾਨ ਲੱਗਦਾ ਹੈ, ਪਰ ਤੇਰੇ ਦਿਲ ਹਿਰਦੇ 'ਚ ਅਗਿਆਨ ਦੀ ਪ੍ਰਬਲਤਾ ਕਰਕੇ ਪਾਪਾਂ ਨੂੰ ਵੀ ਹਨੇਰੀ ਰਾਤ ਹੋ ਰਹੀ ਹੈ, ਭਾਵ ਜਿਹੜੀ ਆ ਗਿਆਨ ਦੀ ਪ੍ਰਬਲਤਾ ਕਰਕੇ ਤੂੰ ਪਾਪ ਕਰਦਾ ਫਿਰਦਾ। ਫਰੀਦਾ ਰੱਤੀ ਰਤਨਾ ਨਿਕਲੈ ਜੇ ਤਨ ਚੀਰ ਹੈ ਕੋਏ। ਫਰੀਦ ਜੀ ਕਥਨ ਕਰਦੇ ਆ ਖੁਦਾ ਦੀ ਪ੍ਰਾਪਤੀ ਵਾਸਤੇ ਇਤਨਾ ਤਪ ਕਰੇ ਕਿ ਜੇਕਰ ਕੋਈ ਤਨ ਸਰੀਰ ਨੂੰ ਚੀਰ ਵੀ ਦੇਵੇ, ਰੱਤੀ ਭਰ ਵੀ ਰੱਤ ਲਹੂ ਨਾ ਨਿਕਲੇ ਵਿੱਚੋਂ। ਜੋ ਤਨ ਰੱਤੇ ਰੱਬ ਸਿਉਂ ਤਿੰਨ ਤਨ ਰੱਤ ਨਾ ਹੋਏ। ਜਿਹੜੇ ਸਰੀਰ ਉਹ ਖੁਦਾ ਦੀ ਬੰਦਗੀ ਵਿੱਚ ਰੱਤੇ ਤਦਾਕਾਰ ਹੋਏ ਨੇ, ਉਹਨਾਂ ਦੇ ਤਨ ਵਿੱਚ ਰੱਤ ਲਹੂ ਨਹੀਂ ਹੁੰਦਾ। ਜਿਵੇਂ ਕਮੰਕਨ ਰਿਖੀ ਨੂੰ ਤਪ ਕਰਦਿਆਂ ਬਹੁਤ ਸਮਾਂ ਬਤੀਤ ਹੋ ਗਿਆ, ਜਿਸ ਵਕਤ ਸਮਾਧੀ ਤੋਂ ਉੱਠਿਆ ਇੱਧਰ ਉੱਧਰ ਘੁੰਮਣ ਲੱਗ ਗਿਆ, ਥੋੜ੍ਹੇ ਕਦਮ ਤੁਰਿਆ ਸੀ ਪੈਰ 'ਚ ਕੰਡਾ ਚੁੱਭ ਗਿਆ, ਜਿਸ ਵਕਤ ਕੰਡਾ ਚੁੱਭਿਆ ਲਹੂ ਦੀ ਥਾਂ ਹਰੇ ਰੰਗ ਦਾ ਪਾਣੀ ਨਿਕਲਿਆ। ਉਹਨੂੰ ਦੇਖ ਕੇ ਬੜਾ ਹੰਕਾਰ ਹੋ ਗਿਆ, ਮੇਰਾ ਤਾਂ ਬੜਾ ਤਾਪ ਹੈ, ਖੂਨ ਬਦਲੇ ਹਰੇ ਰੰਗ ਦਾ ਪਾਣੀ ਬਣ ਗਿਆ। ਉਹ ਖੁਸ਼ੀ 'ਚ ਨੱਚਣ ਲੱਗ ਗਿਆ, ਉਹਨੂੰ ਦੇਖ ਕੇ ਹੋਰ ਨੱਚਣ ਲੱਗ ਗਿਆ, ਉਹਨੂੰ ਦੇਖ ਕੇ ਹੋਰ ਨੱਚਣ ਲੱਗ ਗਿਆ, ਸਾਰੀ ਦੁਨੀਆ ਹੀ ਨੱਚਣ ਲੱਗ ਗਈ। ਉਸ ਵੇਲੇ ਦੇਵਤਿਆਂ ਨੇ ਸ਼ਿਵ ਜੀ ਕੋਲ ਜਾ ਕੇ ਫਰਿਆਦ ਕੀਤੀ, ਆਪ ਕਿਰਪਾ ਕਰਕੇ ਕਮੰਕਨ ਰਿਖੀ ਦੇ ਹੰਕਾਰ ਦੂਰ ਕਰੋ। ਸੋ ਜਪ ਤਪ ਵਾਲਾ ਹੀ ਤਪੱਸਵੀ ਦਾ ਹੰਕਾਰ ਤੋੜ ਸਕਦਾ। ਸ਼ਿਵ ਜੀ ਨੇ ਸਾਧੂ ਦਾ ਰੂਪ ਧਾਰ ਲਿਆ, ਉਹਦੇ ਕੋਲ ਚਲੇ ਗਏ। ਸੋ ਉਸ ਵਕਤ ਸ਼ਿਵ ਜੀ ਨੇ ਆਪਣੇ ਹੱਥ ਦੇ ਵਿੱਚ ਕੋਈ ਚੀਜ਼ ਮਾਰ ਕੇ ਉਸ ਵਕਤ ਪਹਿਲਾਂ ਤਾਂ ਉਹਨੂੰ ਪੁੱਛਿਆ ਤੂੰ ਨੱਚਦਾ? ਉਹ ਕਹਿੰਦੇ ਮੈਂ ਦੇਖ ਇੰਨਾ ਤਾਪ ਹੈ, ਮੈਂ ਖੂਨ ਦਾ ਪਾਣੀ ਬਣਾ ਲਿਆ। ਸ਼ਿਵ ਜੀ ਨੇ ਤਰਸੂਲ ਨਾਲ ਆਪਣੇ ਹੱਥ ਦਾ ਮਾਸ ਛਿੱਲ ਕੇ ਦਿਖਾਇਆ, ਕਹਿੰਦਾ ਦੇਖ ਖੂਨ ਦਾ ਪਾਣੀ ਬਣਨਾ ਤਾਂ ਕਿਤੇ, ਮੇਰੇ ਸਰੀਰ 'ਚ ਲਹੂ ਸੁੱਕ ਸੜ ਕੇ ਸਵਾਹ ਬਣ ਗਿਆ, ਸਵਾਹ ਕੱਢ ਕੇ ਦਿਖਾ ਤੀ, ਮੇਰੇ ਤਾਂ ਹੰਕਾਰ ਨਹੀਂ ਆਇਆ, ਅਤੇ ਤੇਰੇ 'ਚ ਹੰਕਾਰ ਕਿਵੇਂ ਆ ਗਿਆ? ਫਿਰ ਉਹ ਨਿਰਹੰਕਾਰ ਕਰਕੇ ਉਸ ਥਾਂ ਦੇ ਉੱਤੇ ਬਿਠਾ ਤਾ, ਕਹਿੰਦੇ ਆਰਾਮ ਨਾਲ ਤਪ ਕਰੀ ਜਾ। ਕਮੰਕਣ ਲਿਖੀ ਫਿਰ ਸਮਾਧੀ ਲਾ ਕੇ ਬਹਿ ਗਿਆ। ਫਰੀਜ ਦੇ ਕਹਿਣ ਦਾ ਭਾਵ ਇਹ ਹੋਇਆ ਕਿ ਇੰਨਾ ਤਪ ਕਰੋ ਜੋ ਸਰੀਰ ਵਿੱਚ ਲਹੂ ਰਹੇ ਨਾ। ਇਹ ਗੱਲ ਸੁਣ ਕੇ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ, ਤੀਜੇ ਪਾਤਸ਼ਾਹ ਕੋਲ, ਗਰੀਬ ਨੂੰ ਅੱਜ ਕਿਰਪਾ ਕਰਕੇ ਦੱਸੋ ਕਿ ਫਰੀਦ ਜੀ ਦਾ ਇਹ ਕਹਿਣਾ ਠੀਕ ਹੈ ਜਾਂ ਨਹੀਂ। ਪੰਜਵੇਂ ਪਾਤਸ਼ਾਹ ਨੇ ਅਸਲ 'ਚ ਫਿਰ ਉੱਤਰ ਦਿੱਤਾ, ਤੀਜਿਆਂ ਨੇ ਵੀ ਦਿੱਤਾ, ਮਹਾਰਾਜ ਨੇ ਸਮਝਾਇਆ ਸੀ ਸੰਗਤ ਨੂੰ। ਮਹੱਲਾ ਤੀਜਾ, ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਮਹਾਰਾਜ ਕਹਿੰਦੇ ਸਾਰਾ ਸਰੀਰ ਲਹੂ ਦਾ ਬਣਿਆ ਹੋਇਆ, ਲਹੂ ਤੋਂ ਬਿਨਾਂ ਇਹ ਸਰੀਰ ਜਿਹੜਾ ਉਤਪੰਨ ਨਹੀਂ ਹੁੰਦਾ। ਜੋ ਸਹਿਰਤੇ ਆਪਣੇ ਤਿਤ ਤਨ ਲੋਭ ਰੱਤ ਨਾ ਹੋਏ। ਪਰ ਇਹ ਗੱਲ ਹੋ ਸਕਦੀ ਹੈ ਜੋ ਆਪਣੇ ਸਹਿਪਤੀ ਪਰਮਾਤਮਾ ਦੇ ਪ੍ਰੇਮ ਵਿੱਚ ਰੱਤੇ ਨੇ, ਤਦਾਕਾਰ ਹੋਏ ਹਨ, ਉਹਨਾਂ ਦੇ ਸਰੀਰ ਵਿੱਚ ਪਦਾਰਥਾਂ ਦੇ ਲੋਭ ਰੂਪ ਰੱਤ ਭਾਵ ਲਹੂ ਨਹੀਂ ਹੋ ਸਕਦਾ। ਉਹ ਲੋਭ ਰੂਪੀ ਰੱਤ ਕਿਵੇਂ ਨਿਕਲ ਸਕਦਾ? ਭੈ ਪਿਆ ਤਨ ਖੀਣ ਹੋਏ, ਲੋਭ ਰੱਤ ਵਿੱਚ ਹੋ ਜਾਏ। ਵਾਹਿਗੁਰੂ ਦੇ ਭੈ ਪੈਣ ਕਰਕੇ ਤਨ ਸਰੀਰ ਜਿਹੜਾ ਖੀਣ ਕਿਰਸ ਹੋ ਜਾਂਦਾ, ਇਸੇ ਸਬੱਬ ਕਰਕੇ ਸਰੀਰ 'ਚੋਂ ਲੋਭ ਰੂਪੀ ਲਹੂ ਬਾਹਰ ਨਿਕਲ ਜਾਂਦਾ। ਇਸ ਤਰ੍ਹਾਂ ਬਾਹਰ ਕੱਢਣਾ ਇਹਨੂੰ। ਜਿਉਂ ਬੈ ਸੰਤਰ ਧਾਤ ਸੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਸ ਤਰ੍ਹਾਂ ਬੈਸੰਤਰ ਅਗਨੀ ਦੇ ਸੰਬੰਧ ਕਰਕੇ ਸੋਨਾ ਆਦਿਕ ਧਾਤਾਂ ਸੁੱਧ ਹੋ ਜਾਂਦੀਆਂ, ਇਸੇ ਪ੍ਰਕਾਰ ਹੀ ਕਹਿੰਦੇ ਹਰੀ ਪ੍ਰਭੂ ਦਾ ਡਰ ਜਿਹੜਾ ਦੁਰਮਤਤਾ ਰੂਪੀ ਮੈਲ ਨੂੰ ਗਵਾ ਦਿੰਦਾ। ਜਿਵੇਂ ਅਗਨੀ ਦੇ ਸਬੱਬ ਕਰਕੇ ਸੋਨਾ ਸੁੱਧ ਹੋ ਕੇ ਬਾਰਾਂ ਬੰਦੀਆਂ ਦਾ ਸੁੱਧ ਹੋ ਜਾਂਦਾ, ਇਵੇਂ ਪਰਮਾਤਮਾ ਦੇ ਡਰ ਰੂਪ ਅਗਨੀ ਕਰਕੇ ਵਿਸ਼ਿਆਂ ਰੂਪ ਮੈਲ ਦੇ ਅਭਾਵ ਹੋਣ ਕਰਕੇ ਇਹ ਜੀਵ ਬਾਰਾਂ ਬੰਦੀਆਂ ਦੇ ਸੋਨੇ ਵਾਂਗ ਸ਼ੁੱਧ ਹੋ ਜਾਂਦਾ। ਦਸ ਇੰਦਰੀਏ ਅਤੇ ਮਨ ਬੁੱਧੀ ਇਹ ਸਾਰੇ ਸ਼ੁੱਧ ਹੋ ਜਾਂਦੇ। ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਮਹਾਰਾਜ ਕਥਨ ਕਰਦੇ ਜੋ ਰੰਗ ਲਾਏ, ਪ੍ਰੇਮ ਲਗਾ ਕੇ ਹਰੀ ਤਦਾਕਾਰ ਹੋਏ ਨੇ, ਉਹ ਜੀਵ ਸੰਸਾਰ ਵਿੱਚ ਸੋਹਣੇ ਸੋਭਨੀਕ ਹੈ ਭਾਈ। ਸੋ ਇਹ ਸਲੋਕ ਰਾਮਕਲੀ ਦੀ ਪਹਿਲੀ ਵਾਰ ਦੇ 949 'ਤੇ ਥੋੜ੍ਹੇ ਜਿਹੇ ਫਰਕ ਨਾਲ ਪਹਿਲਾਂ ਆਪਾਂ ਸ਼ਰਵਣ ਕੀਤਾ ਸੀ।